ਯਰਮੀਆ ਬਾਪ 51 ਬਾਬਲ ਦੀ ਸਜ਼ਾ ਸਰਾਯਾ ਲਈ ਹੁਕਮ ਯਹੋਵਾ ਐਂ ਫਰਮਾਉਂਦਾ ਹੈ ਵੇਖ ਮੈਂ ਇੱਕ ਨਾਸ ਕਰਨ ਵਾਲੀ ਹਵਾ ਚਲਾਵਾਂਗਾ ਬਾਬਲ ਦੇ ਵਿਰੁੱਧ ਲੇਵ ਕਮਾਈ ਦੇ ਵਿਰੁੱਧ ਮੈਂ ਬਾਬਲ ਲਈ ਉਡਾਵੇ ਘੱਲਾਂਗਾ ਉਹ ਉਸ ਨੂੰ ਉਡਾਉਣਗੇ ਉਹ ਦੇਸ਼ ਨੂੰ ਸੱਖਣਾ ਕਰਨਗੇ ਜਦ ਉਹ ਆਲਿਓ ਦੁਆਲਿਓ ਉਸ ਦੇ ਵਿਰੁੱਧ ਉਸ ਦੀ ਬਿਪਤਾ ਦੇ ਦਿਨ ਹੋਣਗੇ ਤੀਰਅੰਦਾਜ਼ ਆਪਣਾ ਧਨੁੱਖ ਤੀਰਅੰਦਾਜ਼ ਦੇ ਵਿਰੁੱਧ ਚੜਾਵੇ ਅਤੇ ਉਸ ਦੇ ਵਿਰੁੱਧ ਜੋ ਆਪਣੇ ਆਪ ਨੂੰ ਸੰਜੋ ਵਿੱਚ ਝੁਕਦਾ ਹੈ ਤੁਸੀਂ ਉਸ ਦੇ ਜਵਾਨਾਂ ਦਾ ਸਰਫਾ ਨਾ ਕਰੋ ਉਸ ਦੀ ਸਾਰੀ ਸੈਨਾ ਦਾ ਸਤਿਆਨਾਸ਼ ਕਰ ਦਿਓ ਉਹ ਮਾਰੇ ਜਾ ਕੇ ਕਸਤੀਆਂ ਦੇ ਦੇਸ਼ ਵਿੱਚ ਡਿੱਗਣਗੇ ਵਿੰਨੇ ਹੋਏ ਉਸ ਦੀਆਂ ਗਲੀਆਂ ਵਿੱਚ ਕਿਉਂ ਜੋ ਇਜ਼ਰਾਇਲ ਔਰ ਯਹੂਦਾ ਸੈਨਾ ਦੇ ਯਹੋਵਾ ਆਪਣੇ ਪਰਮੇਸ਼ਵਰ ਵੱਲੋਂ ਤੇ ਅੱਗੇ ਨਾ ਗਏ ਭਾਵੇਂ ਉਨ੍ਹਾਂ ਦਾ ਦੇਸ਼ ਇਜ਼ਰਾਇਲ ਦੇ ਪਵਿੱਤਰ ਪੁਰਖ ਦੇ ਅੱਗੇ ਦੋਸ਼ ਨਾਲ ਭਰਿਆ ਹੋਇਆ ਹੈ ਬਾਬਲ ਦੇ ਵਿਚਕਾਰੋਂ ਨੱਠੋ ਹਰੇਕ ਮਨੁੱਖ ਆਪਣੀ ਜਾਨ ਬਚਾਵੇ ਉਸ ਦੀ ਬਦੀ ਵਿੱਚ ਮਾਰੇ ਨਾ ਜਾਓ ਕਿਉਂ ਜੋ ਇਹ ਯਹੋਵਾ ਦੇ ਬਦਲੇ ਦਾ ਵੇਲਾ ਹੈ ਉਹ ਉਸ ਨੂੰ ਵੱਟਾ ਦੇਵੇਗਾ ਬਾਬਲ ਯਹੋਵਾ ਦੇ ਹੱਥ ਵਿੱਚ ਇੱਕ ਸੋਨੇ ਦਾ ਕਟੋਰਾ ਸੀ ਜਿਸ ਸਾਰੀ ਧਰਤੀ ਨੂੰ ਨਸ਼ਈ ਕੀਤਾ ਕੌਮਾਂ ਨੇ ਉਸ ਦੀ ਮੱਧ ਪੀਤੀ ਇਸ ਲਈ ਕੌਮਾਂ ਖਿਵੀਆਂ ਹੋ ਗਈਆਂ ਬਾਬਲ ਮਲਕੜੇ ਡਿੱਗ ਪਿਆ ਅਤੇ ਭੰਨਿਆ ਤੋੜਿਆ ਗਿਆ ਉਸ ਦੇ ਉੱਤੇ ਰੋਵੋ ਉਸ ਦੇ ਦੁੱਖ ਲਈ ਬਲਸਾਨ ਲਓ ਸ਼ਾਇਦ ਉਹ ਚੰਗਾ ਹੋ ਜਾਵੇ ਅਸੀਂ ਤਾਂ ਬਾਬਲ ਨੂੰ ਚੰਗਾ ਕਰਨਾ ਚਾਹੁੰਦੇ ਸਾਂ ਪਰ ਉਹ ਚੰਗਾ ਨਾ ਹੋਇਆ ਤੁਸੀਂ ਉਸ ਨੂੰ ਛੱਡੋ ਆਓ ਅਸੀਂ ਹਰੇਕ ਆਪਣੇ ਦੇਸ਼ ਨੂੰ ਤੁਰ ਚੱਲੀਏ ਕਿਉਂ ਜੋ ਉਸ ਦਾ ਨਿਆਂ ਆਕਾਸ਼ ਦੇ ਨੇੜੇ ਅਪੜਿਆ ਅਤੇ ਬੱਦਲਾਂ ਤੀਕ ਉੱਠ ਗਿਆ ਹੈ ਯਹੋਵਾ ਨੇ ਸਾਡੇ ਧਰਮ ਨੂੰ ਪ੍ਰਗਟ ਕੀਤਾ ਹੈ ਆਓ ਸਿਓਨ ਵਿੱਚ ਯਹੋਵਾ ਆਪਣੇ ਪਰਮੇਸ਼ਵਰ ਦੇ ਕੰਮ ਦਾ ਵਰਣਨ ਕਰੀਏ ਤੀਰਾਂ ਨੂੰ ਤਿੱਖਾ ਕਰੋ ਢਾਲਾਂ ਨੂੰ ਤਕੜਾਈ ਨਾਲ ਫੜੋ ਯਹੋਵਾ ਨੇ ਮਾਦੀ ਪਾਤਸ਼ਾਹਾਂ ਦੀ ਰੂਹ ਨੂੰ ਪ੍ਰੇਰਿਆ ਹੈ ਕਿਉਂ ਜੋ ਉਸ ਦਾ ਪ੍ਰਯੋਜਨ ਬਾਬਲ ਦੇ ਉਜਾੜ ਦੇਣ ਦਾ ਹੈ ਇਹ ਯਹੋਵਾ ਦਾ ਬਦਲਾ ਹਾਂ ਉਹਦੀ ਹੈਕਲ ਦਾ ਬਦਲਾ ਹੈ ਬਾਬਲ ਦੀ ਸਫੀਰ ਦੇ ਵਿਰੁੱਧ ਝੰਡਾ ਖੜਾ ਕਰੋ ਪਹਿਰੇ ਨੂੰ ਤਕੜਾ ਕਰੋ ਪਹਿਰੇਦਾਰ ਨੂੰ ਕਾਇਮ ਕਰੋ ਘਾਟ ਦੇ ਥਾਂ ਤਿਆਰ ਕਰੋ ਕਿਉਂ ਜੋ ਯਹੋਵਾ ਨੇ ਜੋ ਮਤਾ ਪਕਾਇਆ ਸੋ ਕੀਤਾ ਵੀ ਜਿਹੜਾ ਉਹ ਬਾਬਲ ਦੇ ਵਾਸੀਆਂ ਦੇ ਵਿਖੇ ਬੋਲਿਆ ਸੀ ਬਹੁਤਿਆਂ ਖਜ਼ਾਨਿਆਂ ਵਾਲੀਏ ਤੂੰ ਜਿਹੜੀ ਬਹੁਤਿਆਂ ਪਾਣੀਆਂ ਉੱਤੇ ਵਸਦੀ ਹੈ ਤੇਰਾ ਅੰਤ ਆ ਗਿਆ ਤੇਰੀ ਮਾੜ ਧਾੜ ਦਾ ਹਾੜਾ ਭਰ ਗਿਆ ਸੈਨਾ ਦੇ ਯਹੋਵਾ ਨੇ ਆਪਣੀ ਜਾਨ ਦੀ ਸਹੁੰ ਖਾਧੀ ਹੈ। ਮੈਂ ਜ਼ਰੂਰ ਤੈਨੂੰ ਆਦਮੀਆਂ ਨਾਲ ਸਲਾਂ ਵਾਂਗ ਭਰ ਦਿਆਂਗਾ। ਉਹ ਤੇਰੇ ਉੱਤੇ ਫਤਿਹ ਦਾ ਨਾਰਾ ਮਾਰਨਗੇ। ਉਸ ਨੇ ਧਰਤੀ ਨੂੰ ਆਪਣੀ ਸ਼ਕਤੀ ਨਾਲ ਬਣਾਇਆ, ਆਪਣੀ ਬੁੱਧ ਨਾਲ ਜਗਤ ਨੂੰ ਕਾਇਮ ਕੀਤਾ ਅਤੇ ਆਪਣੀ ਸਮਝ ਨਾਲ ਆਕਾਸ਼ ਨੂੰ ਤਾਣਿਆ। ਜਦ ਉਹ ਆਪਣੀ ਆਵਾਜ਼ ਚੁੱਕਦਾ ਤਾਂ ਆਕਾਸ਼ ਵਿੱਚ ਪਾਣੀਆਂ ਦਾ ਰੌਲਾ ਹੁੰਦਾ। ਉਹ ਧਰਤੀ ਦੇ ਕੰਢਿਆਂ ਤੋਂ ਭਾਫ਼ ਨੂੰ ਚੁੱਕਦਾ ਹੈ। ਉਹ ਮੀਂਹ ਲਈ ਬਿਜਲੀ ਬਣਾਉਂਦਾ ਹੈ। ਉਹ ਆਪਣਿਆਂ ਖਜ਼ਾਨਿਆਂ ਤੋਂ ਹਵਾ ਵਗਾਉਂਦਾ ਹੈ। ਹਰੇਕ ਆਦਮੀ ਵਹਿਸ਼ੀ ਅਤੇ ਅਣਜਾਣ ਹੋ ਗਿਆ ਹੈ। ਹਰੇਕ ਸਰਾਫ ਆਪਣੀ ਮੂਰਤ ਤੋਂ ਸ਼ਰਮਿੰਦਾ ਹੈ, ਕਿਉਂ ਜੋ ਉਸ ਦੀ ਢਾਲੀ ਹੋਈ ਮੂਰਤ ਝੂਠੀ ਹੈ, ਉਨ੍ਹਾਂ ਵਿੱਚ ਸਾਹ ਨਹੀਂ। ਉਹ ਫੋਕੇ ਹਨ ਅਤੇ ਧੋਖੇ ਦਾ ਕੰਮ ਹੈ। ਉਹ ਆਪਣੀ ਸਜ਼ਾ ਦੇ ਵੇਲੇ ਨਾਸ ਹੋ ਜਾਣਗੇ। ਯਕੂਬ ਦਾ ਹਿੱਸਾ ਉਨ੍ਹਾਂ ਵਰਗਾ ਨਹੀਂ, ਕਿਉਂ ਜੋ ਉਹ ਉਨ੍ਹਾਂ ਸਭਨਾਂ ਦਾ ਸਿਰਜਣਹਾਰ ਹੈ। ਉਹ ਉਸ ਦੀ ਮਿਲਖ ਦਾ ਗੋਤ ਹੈ। ਸੈਨਾ ਦਾ ਯਹੋਵਾ ਉਸ ਦਾ ਨਾਮ ਹੈ। ਤੂੰ ਮੇਰੇ ਲਈ ਹਥੌੜਾ ਅਤੇ ਲੜਾਈ ਦਾ ਹਥਿਆਰ ਹੈ। ਤੇਰੇ ਨਾਲ ਮੈਂ ਕੌਮਾਂ ਨੂੰ ਭੰਨਾਂਗਾ, ਤੇਰੇ ਨਾਲ ਪਾਤਸ਼ਾਹੀਆਂ ਦਾ ਨਾਸ ਕਰਾਂਗਾ। ਮੈਂ ਤੇਰੇ ਨਾਲ ਘੋੜੇ ਅਤੇ ਉਸ ਦੇ ਅਸਵਾਰ ਨੂੰ ਭੰਨ ਸੁੱਟਾਂਗਾ। ਮੈਂ ਤੇਰੇ ਨਾਲ ਰੱਥ ਅਤੇ ਸਾਰਥੀ ਨੂੰ ਭੰਨ ਸੁੱਟਾਂਗਾ। ਮੈਂ ਤੇਰੇ ਨਾਲ ਮਨੁੱਖ ਅਤੇ ਤੀਵੀਂ ਨੂੰ ਭੰਨ ਸੁੱਟਾਂਗਾ। ਮੈਂ ਤੇਰੇ ਨਾਲ ਬੁੱਢੇ ਅਤੇ ਜਵਾਨ ਨੂੰ ਭੰਨ ਸੁੱਟਾਂਗਾ। ਮੈਂ ਤੇਰੇ ਨਾਲ ਗੱਭਰੂ ਅਤੇ ਕੁਆਰੀ ਨੂੰ ਭੰਨ ਸੁੱਟਾਂਗਾ। ਮੈਂ ਤੇਰੇ ਨਾਲ ਅਯਾਲੀ ਅਤੇ ਉਸ ਦੇ ਇੱਜੜ ਨੂੰ ਭੰਨ ਸੁੱਟਾਂਗਾ। ਮੈਂ ਤੇਰੇ ਨਾਲ ਹਾਲੀ ਅਤੇ ਉਹਦੀ ਜੋਗ ਨੂੰ ਭੰਨ ਸੁੱਟਾਂਗਾ। ਮੈਂ ਤੇਰੇ ਨਾਲ ਸੂਬੇਦਾਰਾਂ ਅਤੇ ਰਾਇਸਾਂ ਨੂੰ ਭੰਨ ਸੁੱਟਾਂਗਾ। ਮੈਂ ਬਾਬਲ ਨੂੰ ਅਤੇ ਕਸਦੀਆਂ ਦੇ ਸਾਰੇ ਵਾਸੀਆਂ ਨੂੰ ਉਸ ਸਾਰੀ ਬੁਰਿਆਈ ਦਾ ਜਿਹੜੀ ਉਨ੍ਹਾਂ ਸਿਓਨ ਵਿੱਚ ਤੁਹਾਡੇ ਵੇਖਦਿਆਂ ਕੀਤੀ ਬਦਲਾ ਦਿਆਂਗਾ। ਯਹੋਵਾ ਦਾ ਵਾਕ ਹੈ। ਵੇਖ ਹੇ ਨਾਸ ਕਰਨ ਵਾਲੇ ਪਹਾੜ, ਮੈਂ ਤੇਰੇ ਵਿਰੁੱਧ ਹਾਂ। ਯਹੋਵਾ ਦਾ ਵਾਕ ਹੈ। ਜਿਸ ਨੇ ਸਾਰੀ ਧਰਤੀ ਨੂੰ ਨਾਸ ਕਰ ਦਿੱਤਾ ਹੈ, ਮੈਂ ਤੇਰੇ ਵਿਰੁੱਧ ਆਪਣੇ ਹੱਥ ਪਸਾਰਾਂਗਾ ਅਤੇ ਤੈਨੂੰ ਚਟਾਨਾਂ ਵਿੱਚੋਂ ਰੇੜ ਦਿਆਂਗਾ। ਤੈਨੂੰ ਬਲਿਆ ਹੋਇਆ ਪਹਾੜ ਬਣਾ ਦਿਆਂਗਾ। ਉਹ ਤੇਰੇ ਵਿੱਚੋਂ ਨਾ ਕੋਈ ਪੱਥਰ ਖੂੰਜੇ ਲਈ, ਨਾ ਕੋਈ ਪੱਥਰ ਨੀਹਾਂ ਲਈ ਲੈਣਗੇ, ਪਰ ਤੂੰ ਸਦਾ ਲਈ ਵਿਰਾਨ ਰਹੇਗਾ। ਯਹੋਵਾ ਦਾ ਵਾਕ ਹੈ। ਤੁਸੀਂ ਦੇਸ਼ ਵਿੱਚ ਝੰਡਾ ਖੜਾ ਕਰੋ, ਕੌਮਾਂ ਵਿੱਚ ਤੁਰੀ ਫੂਕੋ, ਕੌਮਾਂ ਨੂੰ ਉਸ ਦੇ ਵਿਰੁੱਧ ਤਿਆਰ ਕਰੋ, ਪਾਤਸ਼ਾਹੀਆਂ ਨੂੰ ਉਸ ਦੇ ਵਿਰੁੱਧ ਬੁਲਾਓ, ਅਰਥਾਰਤ ਅਰਾਰਾਤ ਮਿੰਨੀ ਅਤੇ ਅਸ਼ਕੰਜ ਨੂੰ ਉਸ ਦੇ ਵਿਰੁੱਧ ਸੈਨਾਪਤੀ ਠਹਿਰਾਓ। ਵਾਲਾਂ ਵਾਲੀਆਂ ਸਲਾਂ ਵਾਂਗ ਘੋੜਿਆਂ ਨੂੰ ਚੜਾ ਲਿਆਓ, ਉਸ ਦੇ ਵਿਰੁੱਧ ਕੌਮਾਂ ਨੂੰ ਤਿਆਰ ਕਰੋ ਮਾਦੀ ਪਾਤਸ਼ਾਹਾਂ ਨੂੰ, ਉਹਦੇ ਸੂਬੇਦਾਰਾਂ ਨੂੰ ਅਤੇ ਉਹਦੇ ਸਾਰੇ ਰਾਇਸਾਂ ਨੂੰ, ਉਹਨਾਂ ਦੀ ਹਕੂਮਤ ਦੇ ਹਰੇਕ ਦੇਸ਼ ਨੂੰ। ਉਹ ਦੇਸ਼ ਕੰਬਦਾ ਹੈ ਅਤੇ ਪੀੜਾ ਲੱਗੀਆਂ ਹੋਈਆਂ ਹਨ, ਕਿਉਂ ਜੋ ਯਹੋਵਾ ਦੇ ਪ੍ਰੋਜਨ ਬਾਬਲ ਦੇ ਵਿਰੁੱਧ ਕਾਇਮ ਹਨ। ਭਾਈ ਬਾਬਲ ਦੇ ਦੇਸ਼ ਨੂੰ ਵੀਰਾਨ ਕਰੇ, ਜਿਸ ਦੇ ਵਿੱਚ ਕੋਈ ਨਾ ਵਸੇ। ਬਾਬਲ ਦੀਆਂ ਸੂਰਮੀਆਂ ਨੇ ਲੜਨਾ ਛੱਡ ਦਿੱਤਾ ਹੈ, ਉਹ ਆਪਣੇ ਗੜ੍ਹਾਂ ਵਿੱਚ ਰਹਿੰਦੇ ਹਨ। ਉਹਨਾਂ ਦੀ ਸੂਰਮਤਾਈ ਘਟ ਗਈ ਹੈ, ਉਹ ਤੀਵੀਆਂ ਵਾਂਗ ਹੋ ਗਏ। ਉਸ ਦੇ ਵਾਸ ਸੜ ਗਏ, ਉਸ ਦੇ ਅਰਲ ਤੋੜੇ ਗਏ। ਇੱਕ ਨੱਠਣ ਵਾਲਾ ਦੂਜੇ ਨੱਠਣ ਵਾਲੇ ਨੂੰ ਮਿਲਣ ਲਈ ਅਤੇ ਇੱਕ ਦੱਸਣ ਵਾਲਾ ਦੂਜੇ ਦੱਸਣ ਵਾਲੇ ਨੂੰ ਮਿਲਣ ਲਈ ਨੱਠੇਗਾ, ਬਾਬਲ ਦੇ ਪਾਤਸ਼ਾਹ ਨੂੰ ਦੱਸਣ ਲਈ। ਭਾਈ ਉਹਦਾ ਸ਼ਹਿਰ ਹਰ ਪਾਸਿਓਂ ਲੈ ਲਿਆ ਗਿਆ, ਪੱਤਣ ਵੀ ਖੋ ਲਏ ਗਏ, ਕਾਨੇ ਅੱਗ ਨਾਲ ਸਾੜੇ ਗਏ ਅਤੇ ਯੋਧੇ ਘਾਬਰ ਗਏ। ਸੈਨਾ ਦਾ ਯਹੋਵਾ ਇਜ਼ਰਾਇਲ ਦਾ ਪਰਮੇਸ਼ਵਰ ਐਂ ਕਹਿੰਦਾ ਹੈ ਕਿ ਬਾਬਲ ਦੀ ਧੀ ਪੇੜ ਵਾਂਗ ਹੈ, ਉਸ ਵੇਲੇ ਜਦ ਗਾਉਂਦੇ ਹਨ। ਥੋੜਾ ਚਿਰ ਬਾਕੀ ਹੈ ਕਿ ਉਸ ਦੀ ਫਸਲ ਦਾ ਵੇਲਾ ਆ ਜਾਵੇਗਾ। ਬਾਬਲ ਦੇ ਪਾਤਸ਼ਾਹ ਨਬੂਕਤ ਰਸਰ ਨੇ ਮੈਨੂੰ ਧੱਖ ਲਿਆ, ਉਸ ਨੇ ਮੈਨੂੰ ਭੰਨ ਸੁੱਟਿਆ ਹੈ। ਉਸ ਨੇ ਮੈਨੂੰ ਇੱਕ ਸੱਖਣਾ ਭਾਂਡਾ ਕਰ ਦਿੱਤਾ ਹੈ, ਉਸ ਨੇ ਸਰਾਲ ਵਾਂਗ ਮੈਨੂੰ ਹੜਪ ਲਿਆ। ਉਸ ਨੇ ਆਪਣੇ ਢਿੱਡ ਨੂੰ ਮੇਰਿਆਂ ਪਦਾਰਥਾਂ ਨਾਲ ਭਰ ਲਿਆ, ਉਸ ਨੇ ਮੈਨੂੰ ਕੱਢ ਦਿੱਤਾ। ਸਿਓਨ ਦੇ ਵਸਣ ਵਾਲੀ ਆਖੇਗੀ, ਮੇਰਾ ਅਤੇ ਮੇਰੇ ਸਾਕਾਂ ਦਾ ਜ਼ੁਲਮ ਬਾਬਲ ਉੱਤੇ ਹੋਵੇ। ਯਰੂਸ਼ਲਮ ਆਖੇਗੀ, ਮੇਰਾ ਲਹੂ ਕਸਦੀਆਂ ਵਾਲਿਆਂ ਵਾਸੀਆਂ ਉੱਤੇ ਹੋਵੇ। ਇਸ ਲਈ ਯਹੋਵਾ ਐਂ ਫਰਮਾਉਂਦਾ ਹੈ, ਵੇਖ ਮੈਂ ਤੇਰਾ ਮੁਕੱਦਮਾ ਆਪ ਲੜਾਂਗਾ, ਤੇਰਾ ਬਦਲਾ ਮੈਂ ਲਵਾਂਗਾ। ਮੈਂ ਉਸ ਦੇ ਸਮੁੰਦਰ ਨੂੰ ਮੁਕਾ ਦਿਆਂਗਾ, ਉਸ ਦੇ ਸੋਤੇ ਨੂੰ ਮੈਂ ਸੁਕਾ ਦਿਆਂਗਾ। ਬਾਬਲ ਥੇ ਹੋ ਜਾਵੇਗਾ, ਉਹ ਗਿੱਦੜਾਂ ਦੀ ਖੋਹ ਹੋਵੇਗਾ, ਉਹ ਹੈਰਾਨੀ ਅਤੇ ਸੂੰ ਸੂੰ ਦਾ ਕਾਰਨ ਹੋਵੇਗਾ, ਉੱਥੇ ਕੋਈ ਨਾ ਵਸੇਗਾ। ਉਹ ਇਕੱਠੇ ਜਵਾਨ ਬੱਬਰ ਸ਼ੇਰਾਂ ਵਾਂਗ ਬੁੱਕਣਗੇ, ਉਹ ਸ਼ਹਿਣੀ ਦੇ ਬੱਚਿਆਂ ਵਾਂਗ ਗੁਰ ਗੁਰ ਕਰਨਗੇ। ਉਹਨਾਂ ਦੀ ਮਸਤੀ ਵਿੱਚ ਮੈਂ ਉਹਨਾਂ ਦੀ ਦਾਵਤ ਕਰਾਂਗਾ, ਭਾਈ ਉਹ ਖੀਵੇ ਹੋ ਜਾਣ ਅਤੇ ਖੁਸ਼ ਹੋਣ, ਸਦਾ ਦੀ ਨੀਂਦ ਸੌਂ ਜਾਣ ਅਤੇ ਨਾ ਜਾਗਣ। ਯਹੋਵਾ ਦਾ ਵਾਕ ਹੈ। ਮੈਂ ਉਹਨਾਂ ਨੂੰ ਲੇਲਿਆਂ ਵਾਂਗ ਮੀਡਿਆਂ ਔਰ ਬੱਕਰੀਆਂ ਵਾਂਗ ਘਾਤ ਹੋਣ ਲਈ ਹੇਠਾਂ ਲਾ ਲਿਆਵਾਂਗਾ। ਸ਼ੇਸ਼ਕ ਕਿਵੇਂ ਲੈ ਲਿਆ ਗਿਆ, ਸਾਰੀ ਧਰਤੀ ਦੀ ਵਡਿਆਈ ਫੜੀ ਗਈ। ਬਾਬਲ ਕਿਵੇਂ ਕੌਮਾਂ ਵਿੱਚ ਵੀਰਾਨ ਹੋ ਗਿਆ, ਬਾਬਲ ਉੱਤੇ ਸਮੁੰਦਰ ਚੜ ਗਿਆ, ਉਹ ਉਸ ਦੀਆਂ ਠਾਠਾਂ ਦੀ ਵਾਫਰੀ ਨਾਲ ਕੱਜਿਆ ਗਿਆ। ਉਸ ਦੇ ਸ਼ਹਿਰ ਵੀਰਾਨ ਹੋ ਗਏ, ਉਹ ਧਰਤੀ ਸੁੱਕੀ ਅਤੇ ਥਲ ਹੋ ਗਈ। ਉਹ ਧਰਤੀ ਜਿਸ ਵਿੱਚ ਕੋਈ ਨਹੀਂ ਵਸਦਾ ਜਿਹਦੇ ਵਿੱਚੋਂ ਦੀ ਆਦਮ ਵੰਸ ਨਹੀਂ ਲੰਘਦਾ। ਮੈਂ ਬਾਬਲ ਵਿੱਚ ਬੇਲ ਉੱਤੇ ਸਜ਼ਾ ਲਾਵਾਂਗਾ, ਮੈਂ ਉਸ ਦੇ ਨਿਗਲੇ ਹੋਏ ਨੂੰ ਉਸ ਦੇ ਮੂੰਹੋਂ ਕੱਢਾਂਗਾ। ਕੌਮਾਂ ਫੇਰ ਉਸ ਦੀ ਵੱਲ ਨਾ ਵਗਣਗੀਆਂ, ਹਾਂ ਬਾਬਲ ਦੀ ਕੰਧ ਢਾਹੀ ਜਾਵੇਗੀ। ਹੇ ਮੇਰੀ ਪਰਜਾ, ਉਸ ਦੇ ਵਿਚਕਾਰੋਂ ਨਿਕਲ ਜਾ। ਹਰ ਮਨੁੱਖ ਯਹੋਵਾ ਦੇ ਤੇਜ਼ ਕ੍ਰੋਧ ਤੋਂ ਆਪਣੀ ਜਾਨ ਬਚਾਵੇ, ਨਾ ਤਾਂ ਤੁਹਾਡਾ ਦਿਲ ਘਾਬਰੇ ਅਤੇ ਨਾ ਤੁਸੀਂ ਡਰੋ। ਦੇਸ਼ ਦੇ ਅਵਾਈਆਂ ਦੇ ਸੁਣ ਕਰਕੇ ਇੱਕ ਸਾਲ ਇੱਕ ਅਵਾਈ ਆਉਂਦੀ ਹੈ, ਉਹਦੇ ਪਿੱਛੋਂ ਦੂਜੇ ਸਾਲ ਹੋਰ ਅਵਾਈ। ਦੇਸ਼ ਵਿੱਚ ਧੱਕਾ ਤੋੜਾ ਅਤੇ ਹਾਕਮ ਹਾਕਮ ਦੇ ਵਿਰੁੱਧ ਹੋਵੇਗਾ। ਇਸ ਲਈ ਵੇਖੋ, ਉਹ ਦਿਨ ਆਉਂਦੇ ਹਨ ਜਦ ਮੈਂ ਬਾਬਲ ਦੀਆਂ ਘੜੀਆਂ ਹੋਈਆਂ ਮੂਰਤਾਂ ਉੱਤੇ ਸਜ਼ਾ ਲਿਆਵਾਂਗਾ। ਉਸ ਦਾ ਸਾਰਾ ਦੇਸ਼ ਸ਼ਰਮਿੰਦਾ ਹੋ ਜਾਵੇਗਾ, ਉਸ ਦੇ ਸਾਰੇ ਵੱਡੇ ਹੋਏ ਉਸ ਦੇ ਵਿਚਕਾਰ ਡਿੱਗ ਪੈਣਗੇ। ਤਦ ਆਕਾਸ਼ ਅਤੇ ਧਰਤੀ ਅਤੇ ਸਭ ਜੋ ਉਹਦੇ ਵਿੱਚ ਹੈ ਬਾਬਲ ਉੱਤੇ ਜੈਕਾਰਾ ਗਜਾਉਣਗੇ, ਕਿਉਂ ਜੋ ਲੁੱਟਣ ਵਾਲਾ ਉੱਤਰ ਵੱਲੋਂ ਉਸ ਦੇ ਵਿਰੁੱਧ ਆਵੇਗਾ। ਯਹੋਵਾ ਦਾ ਵਾਕ ਹੈ। ਜਿਵੇਂ ਬਾਬਲ ਨੇ ਇਜ਼ਰਾਈਲ ਦੇ ਵੱਡੇ ਹੋਏ ਡਿੱਗੇ, ਤਿਵੇਂ ਸਾਰੇ ਦੇਸ਼ ਦੇ ਵੱਡੇ ਹੋਏ ਬਾਬਲ ਲਈ ਡਿੱਗਣਗੇ। ਤੁਸੀਂ ਜਿਹੜੇ ਤਲਵਾਰ ਤੋਂ ਬਚ ਗਏ ਹੋ, ਤੁਸੀਂ ਜਾਓ ਅਤੇ ਨਾ ਖਲੋਵੋ। ਯਹੋਵਾ ਨੂੰ ਦੂਰੋਂ ਯਾਦ ਕਰੋ। ਯਰੂਸ਼ਲਮ ਤੁਹਾਡੇ ਦਿਲਾਂ ਉੱਤੇ ਆਵੇ, ਅਸੀਂ ਸ਼ਰਮਿੰਦੇ ਹਾਂ ਕਿਉਂ ਜੋ ਅਸਾਂ ਤਾਨੇ ਸੁਣੇ ਹਨ। ਨਮੋਸ਼ੀ ਨੇ ਸਾਡੇ ਮੂੰਹਾਂ ਨੂੰ ਕੱਜ ਦਿੱਤਾ ਹੈ, ਕਿਉਂ ਜੋ ਯਹੋਵਾ ਦੇ ਭਵਨ ਦੇ ਪਵਿੱਤਰ ਅਸਥਾਨਾਂ ਉੱਤੇ ਪਰਾਏ ਆ ਗਏ ਹਨ। ਇਸ ਲਈ ਵੇਖੋ, ਉਹ ਦਿਨ ਆਉਂਦੇ ਹਨ, ਯਹੋਵਾ ਦਾ ਵਾਕ ਹੈ, ਜਦ ਮੈਂ ਉਸ ਦੀਆਂ ਘੜੀਆਂ ਹੋਈਆਂ ਮੂਰਤਾਂ ਦੀ ਖਬਰ ਲਵਾਂਗਾ, ਉਸ ਦੇ ਸਾਰੇ ਦੇਸ਼ ਵਿੱਚ ਵੱਡੇ ਹੋਏ ਹੁੰਗਣਗੇ। ਭਾਵੇਂ ਬਾਬਲ ਆਕਾਸ਼ ਉੱਤੇ ਚੜ ਜਾਵੇ, ਭਾਵੇਂ ਉਹ ਆਪਣੀ ਬਲਵੰਤ ਉਚਿਆਈ ਨੂੰ ਪੱਕਾ ਕਰੇ, ਤਦ ਵੀ ਮੇਰੀ ਵੱਲੋਂ ਬਰਬਾਦ ਕਰਨ ਵਾਲੇ ਉਸ ਦੇ ਉੱਤੇ ਆਉਣਗੇ। ਯਹੋਵਾ ਦਾ ਵਾਕ ਹੈ। ਬਾਬਲ ਵਿੱਚ ਚਿਲਾਉਣ ਦੀ ਕਸਦੀਆਂ ਦੇ ਦੇਸ਼ ਵਿੱਚੋਂ ਵੱਡੇ ਭੰਨ ਤੋੜ ਦੀ ਆਵਾਜ਼ ਆਉਂਦੀ ਹੈ। ਯਹੋਵਾ ਤਾਂ ਬਾਬਲ ਨੂੰ ਵੀਰਾਨ ਕਰ ਰਿਹਾ ਹੈ, ਉਸ ਦੇ ਵਿੱਚੋਂ ਵੱਡੀ ਆਵਾਜ਼ ਨੂੰ ਮਿਟਾਉਂਦਾ ਹੈ। ਉਸ ਦੀਆਂ ਠੇਲਾਂ ਬਹੁਤਿਆਂ ਪਾਣੀਆਂ ਵਾਂਗ ਗੱਜਦੀਆਂ ਹਨ, ਉਨ੍ਹਾਂ ਦੀ ਆਵਾਜ਼ ਦਾ ਸ਼ੋਰ ਉਠਾਇਆ ਗਿਆ ਹੈ। ਬਰਬਾਦ ਕਰਨ ਵਾਲਾ ਉਸ ਦੇ ਉੱਤੇ ਬਾਬਲ ਦੇ ਉੱਤੇ ਆ ਗਿਆ ਹੈ। ਉਸ ਦੇ ਸੂਰਮੇ ਫੜੇ ਗਏ, ਉਨ੍ਹਾਂ ਦੇ ਧਨੁੱਖ ਤੋੜੇ ਜਾਂਦੇ ਹਨ। ਯਹੋਵਾ ਤਾਂ ਬਦਲਾ ਲੈਣ ਵਾਲਾ ਪਰਮੇਸ਼ਵਰ ਹੈ, ਉਹ ਜ਼ਰੂਰ ਬਦਲਾ ਲਵੇਗਾ। ਮੈਂ ਉਸ ਦੇ ਸਰਦਾਰਾਂ ਔਰ ਬੁੱਧੀਵਾਨਾਂ ਨੂੰ, ਉਸ ਦੇ ਸੂਬੇਦਾਰਾਂ, ਉਸ ਦੇ ਰਾਇਸਾਂ, ਉਸ ਦੇ ਸੂਰਮਿਆਂ ਨੂੰ ਖੀਵੇ ਕਰਾਂਗਾ। ਉਹ ਸਦਾ ਦੀ ਨੀਂਦ ਸੌਂ ਜਾਣਗੇ ਅਤੇ ਨਾ ਜਾਗਣਗੇ। ਪਾਤਸ਼ਾਹ ਦਾ ਵਾਕ ਹੈ, ਜਿਹਦਾ ਨਾਮ ਸੈਨਾ ਦਾ ਯਹੋਵਾ ਹੈ, ਸੈਨਾ ਦਾ ਯਹੋਵਾ ਐਂ ਫਰਮਾਉਂਦਾ ਹੈ। ਬਾਬਲ ਦੀ ਚੌੜੀ ਸਫੀਲ ਮੁੱਢੋਂ ਢਾਹੀ ਜਾਵੇਗੀ, ਉਸ ਦੇ ਉੱਚੇ ਫਾਟਕ ਅੱਗ ਨਾਲ ਸਾੜੇ ਜਾਣਗੇ। ਲੋਕ ਫੋਕੀਆਂ ਗੱਲਾਂ ਲਈ ਮਿਹਨਤ ਕਰਨਗੇ ਅਤੇ ਉਮਤਾਂ ਕੇਵਲ ਅੱਗ ਲਈ ਥੱਕ ਜਾਣਗੀਆਂ। ਇਹ ਉਹ ਬਚਨ ਹੈ ਜਿਹਦਾ ਯਰਮੀਆ ਨਬੀ ਨੇ ਮਹੇਸਯਾਹ ਦੇ ਪੋਤੇ ਨੇਰੀਯਾਹ ਦੇ ਪੁੱਤਰ ਸਰਾਯਾਹ ਨੂੰ ਹੁਕਮ ਦਿੱਤਾ, ਜਦ ਉਹ ਯਹੂਦਾ ਦੇ ਪਾਤਸ਼ਾਹ ਸਿਦਕੀਆ ਨਾਲ ਉਹਦੀ ਪਾਤਸ਼ਾਹੀ ਦੇ ਚੌਥੇ ਵਰੇ ਬਾਬਲ ਨੂੰ ਗਿਆ। ਸਰਾਯਾਹ ਵੱਡਾ ਮੋਦੀ ਸੀ। ਯਰਮੀਯਾਹ ਨੇ ਉਹ ਸਾਰੀ ਬੁਰਿਆਈ ਜਿਹੜੀ ਬਾਬਲ ਉੱਤੇ ਆਉਣ ਵਾਲੀ ਸੀ ਲਿਖੀ, ਅਰਥਾਰਤ ਇਹ ਸਾਰੀਆਂ ਗੱਲਾਂ ਜਿਹੜੀਆਂ ਬਾਬਲ ਦੇ ਵਿਖੇ ਲਿਖੀਆਂ ਗਈਆਂ ਸਨ। ਯਰਮੀਯਾਹ ਨੇ ਸਰਾਯਾਹ ਨੂੰ ਆਖਿਆ, ਜਦ ਤੂੰ ਬਾਬਲ ਵਿੱਚ ਆਵੇਂਗਾ ਤਾਂ ਵੇਖੀ ਕਿ ਤੂੰ ਇਹਨਾਂ ਸਾਰੀਆਂ ਗੱਲਾਂ ਨੂੰ ਪੜ੍ਹੇ ਤਾਂ ਤੂੰ ਆਖੀ, ਹੇ ਯਹੋਵਾ, ਤੂੰ ਇਸ ਅਸਥਾਨ ਦੀ ਬਰਬਾਦੀ ਲਈ ਗੱਲ ਕੀਤੀ ਸੀ, ਭਾਈ ਇਹਦੇ ਵਿੱਚ ਕੋਈ ਨਾ ਵਸੇਗਾ, ਆਦਮੀ ਤੋਂ ਡੰਗਰ ਤੀਕ, ਕਿਉਂ ਜੋ ਇਹ ਸਦਾ ਲਈ ਵੀਰਾਨ ਹੋਵੇਗਾ। ਜਦ ਤੂੰ ਇਸ ਪੋਥੀ ਨੂੰ ਪੜ੍ਹ ਲਵੇਂ ਤਾਂ ਤੂੰ ਇਹਦੇ ਨਾਲ ਇੱਕ ਪੱਥਰ ਬੰਨੀ ਅਤੇ ਫਰਾਤ ਵਿੱਚ ਸੁੱਟ ਦੇਵੀ, ਤਾਂ ਤੂੰ ਆਖੀ, ਬਾਬਲ ਉਸ ਬੁਰਿਆਈ ਦੇ ਕਾਰਨ ਜਿਹੜੀ ਮੈਂ ਉਸ ਦੇ ਉੱਤੇ ਲਿਆਵਾਂਗਾ ਇਸੇ ਤਰ੍ਹਾਂ ਡੁੱਬ ਜਾਵੇਗਾ ਅਤੇ ਫੇਰ ਨਾ ਉੱਠੇਗਾ ਅਤੇ ਉਹ ਥੱਕ ਜਾਣਗੇ। ਯਰਮੀਯਾਹ ਦੀਆਂ ਗੱਲਾਂ ਇੱਥੋਂ ਤੀਕ ਹਨ।